SBS
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 SBS Radio.
प्यारे दोस्तों, इस वेले साडे स्टूडियो विच मौजूद हन सनम शर्मा, जो कि आस्ट्रेलिया दे एक वड्डे अदारे विच एचआर मैनेजर लगे हन। अज जिस सिलसिले विच असी मुलाकात करनी है, उस बारे में हुणे जिक्र करांगी। इस तों पहला सनम, बड़ा निघा ते गुड़ा स्वागत है तुहाडा एसबीएस पंजाबी प्रोग्राम विच।
धन्नवाद तुहाडा सारयां दा वी।
शायद साडे श्रोतियां नूं याद होवेगा कि बड़े साल पहला तुसी माइक ते इस पार हुंदे सो, कदी कदार पेशकारी वी करदे सो,
तकरीबन 10 साल पहलो।
पर हुण चंगा लगदा है कि तुसी बड़ी तरक्की कर ली है ते बड़ा मुकाम हासिल कीता है, उस वास्ते बहुत बहुत मुबारकबाद।
मैनूं इत्थे आउण दी बड़ी खुशी हुंदी है हर वारी। ऑनेस्टली मैं बहुत खुश हुंदा जदों वी आके मैं अपने तौर ते कुछ वी अपनी कम्यूनिटी नूं वापस दे सकां, भावें उह सलाह ही होवे, पर मैनूं अच्छा लगदा।
ਹੁਣ ਸਨਮ, ਬੀਤੇ ਦਿਨੀ ਇੱਥੇ ਵਿਕਟੋਰੀਆ ਵਿੱਚ ਪ੍ਰੋਟੈਕਟਿੰਗ ਦ ਮੈਂਟਲ ਹੈਲਥ ਆਫ ਵਰਕਰਸ ਨਾਮਕ ਇੱਕ ਕਾਨਫਰੰਸ ਰੱਖੀ ਗਈ ਸੀ, ਤੁਸੀਂ ਉਸ ਵਿੱਚ ਖਾਸ ਤੌਰ 'ਤੇ ਬੁਲਾਰੇ ਸੋ, ਪੈਨਲ ਡਿਸਕਸ਼ਨ ਵਿੱਚ ਤੁਸੀਂ ਹਿੱਸਾ ਵੀ ਪਾਇਆ ਹੈ। ਹੁਣ ਕੰਮ ਕਾਜ ਬਾਰੇ ਤਾਂ ਗੱਲ ਬੜੀ ਜ਼ਰੂਰੀ ਹੈ ਹੀ। ਅਕਸਰ ਅਸੀਂ ਜੋਬ ਸਰਚ ਬਾਰੇ ਗੱਲ ਕਰਦੇ ਹਾਂ, ਲਿਆਕਤ ਬਾਰੇ ਗੱਲ ਕਰਦੇ ਹਾਂ, ਯੋਗਤਾ ਬਾਰੇ ਗੱਲ ਕਰਦੇ ਹਾਂ ਕਿ ਲੋਕਾਂ ਕੋਲ ਸਕਿੱਲਸ ਹੋਣਗੇ ਤਾਂ ਉਹ ਜੋਬਸ ਕਰਨਗੇ। ਪਰ ਲੋਕਾਂ ਦੀ ਮਾਨਸਿਕਤਾ ਵੀ ਬਹੁਤ ਜ਼ਰੂਰੀ ਹੈ, ਹੈ ਨਾ ਜੀ? ਉਹਨਾਂ ਦੀ ਮਾਨਸਿਕ ਸਿਹਤ, ਸਾਈਕੋਲੋਜੀਕਲੀ ਉਹਨਾਂ ਦਾ ਕੀ ਹਾਲ ਹੈ, ਉਸ ਬਾਰੇ ਦੱਸੋ ਕਿ ਅੱਜ ਕੱਲ੍ਹ ਇਸ ਨੂੰ ਕਿੰਨੀ ਤਵੱਜੋ ਦਿੱਤੀ ਜਾ ਰਹੀ ਹੈ, ਇਸ ਕਾਨਫਰੰਸ ਵਿੱਚ ਕੀ ਗੱਲਬਾਤ ਕੀਤੀ ਗਈ?
ਇੱਕ ਕਾਨਫਰੰਸ ਵਿਕਟੋਰੀਅਨ ਚੇਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਔਰਗਨਾਈਜ਼ ਕੀਤੀ ਸੀ। ਇੱਕੋ ਹੀ ਇਹਦਾ ਮੁੱਖ ਟੌਪਿਕ ਸੀਗਾ ਕਿ ਫੋਕਸ ਕੀਤਾ ਜਾਏ ਕਿ ਲੋਕਾਂ ਦੀ ਮੈਂਟਲ ਹੈਲਥ ਉੱਤੇ ਕੰਮ ਦੇ ਵਿੱਚ, ਖਾਸ ਕਰਕੇ ਜਿਹੜੇ ਯੰਗ ਲੋਕ ਅੱਜ ਕੱਲ੍ਹ ਆ ਰਹੇ ਨੇ। ਯੰਗ ਦਾ ਮਤਲਬ 25 ਸਾਲ ਤੋਂ ਘੱਟ ਦੀ ਉਮਰ ਵਾਲੇ, ਪਰ ਓਵਰਆਲ ਵੀ ਜਿਹੜੀ ਵਰਕਫੋਰਸ ਆ, ਤੁਸੀਂ ਜੇ ਅੱਜ ਕੱਲ੍ਹ ਦਾ ਆਸਟ੍ਰੇਲੀਅਨ ਡਾਟਾ ਦੇਖੋ ਤਾਂ ਆਲਮੋਸਟ 3.2 million ਆਸਟ੍ਰੇਲੀਅਨਸ ਹਰ ਸਾਲ ਜਿਹਨੂੰ ਕਹਿੰਦੇ ਮੈਂਟਲ ਹੈਲਥ ਡਿਫੀਕਲਟੀਜ਼ ਐਕਸਪੀਰੀਅੰਸ ਕਰਦੇ ਨੇ। ਕਹਿ ਸਕਦੇ ਹਰ 4 ਪਿੱਛੇ ਇੱਕ ਆਸਟ੍ਰੇਲੀਅਨ ਇਹ ਫੇਸ ਕਰਦਾ, ਜਿਹਦੇ 'ਚੋਂ 65% ਆਲਮੋਸਟ ਕੰਮ ਦੇ ਨਾਲ ਰਿਲੇਟਡ ਕਿਸੇ ਤਰ੍ਹਾਂ ਜਾਂ ਕੰਮ ਤੋਂ ਉੱਤੇ ਪੈਦਾ ਹੋਈ ਤਣਾਓ ਜਾਂ ਮੈਂਟਲ ਸਟ੍ਰੈਸ ਕਰਕੇ ਹੁੰਦੀਆਂ। ਅਤੇ ਇਹ ਇੱਕ ਐਡਾ ਵੱਡਾ ਟੌਪਿਕ ਬਣ ਗਿਆ ਹੈ ਆਲ ਆਫ ਅ ਸਡਨ ਫੋਰ ਕੰਪਨੀਜ਼, ਕਿ ਪਹਿਲੀ ਗੱਲ ਤਾਂ ਕੰਪਨੀਜ਼ ਜਿਵੇਂ ਤੁਸੀਂ ਕਿਸੇ ਜਗ੍ਹਾ 'ਤੇ ਆਪਣੇ ਹੱਥ ਜਾਂ ਬਾਂਹ ਤੁਹਾਡੇ 'ਤੇ ਸੱਟ ਲੱਗ ਜਾਂਦੀ, ਉਹ ਦਿਖਦੀ ਆ, ਉਹਦੀ ਤੁਸੀਂ ਫਸਟ ਏਡ ਕਰ ਸਕਦੇ ਆ, ਕੰਪਨੀ ਵਾਲਿਆਂ ਕੋਲ ਫਸਟ ਏਡ ਆਫਿਸਰਸ ਹੁੰਦੇ ਆ, ਤੁਸੀਂ ਹੋਸਪਿਟਲ ਜਾ ਸਕਦੇ ਆ। ਇਹ ਉਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਾਹਰੋਂ ਨਹੀਂ ਦਿਖਦੀਆਂ, ਜਿਹੜਾ ਵਾਸਤੇ ਕਿਸੇ ਵੀ ਮੈਨੇਜਰ ਨੂੰ ਖਾਸ ਕਰਕੇ ਜਾਂ ਕੰਪਨੀ ਦੇ ਵਿੱਚ ਤੁਹਾਡੇ ਕਿਸੇ ਹੋਰ ਇੰਪਲੋਈ ਨੂੰ ਟ੍ਰੇਨਿੰਗ ਨਹੀਂ ਦਿੱਤੀ ਗਈ, ਤਾਂ ਇਹ ਡਿਟੈਕਟ ਕਰਨੀਆਂ ਵੀ ਔਖੀਆਂ ਆ। ਜਿਹੜੇ ਬੰਦੇ ਨੂੰ ਜਾਂ ਜਿਹੜੇ ਇਨਸਾਨ ਇਹ ਫੇਸ ਕਰ ਰਹੇ ਨੇ, ਕਈ ਵਾਰੀ ਉਹਨਾਂ ਨੂੰ ਖੁਦ ਨੂੰ ਹੀ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਦਿਮਾਗ ਜਾਂ ਦਿਮਾਗੀ ਤੌਰ 'ਤੇ ਉਹ ਕਿਸੇ ਸਟ੍ਰੈਸ ਜਾਂ ਤਣਾਓ ਦੇ ਅੰਡਰ ਨੇ। ਤਾਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਇਹੋ ਜਿਹਾ ਬਬਲ ਬਣ ਗਿਆ ਜਿਹੜਾ ਇੱਕ ਤਾਂ ਇਹ ਇਫੈਕਟ ਬੜਾ ਕਰ ਰਿਹਾ। ਜੇ ਤੁਸੀਂ ਐਬਸੈਂਟੀਜ਼ਮ ਦੇਖੋ ਜਾਂ ਲੋਕ ਛੁੱਟੀ ਲੈਂਦੇ ਨੇ ਜਿਹੜੇ, ਉਹ ਲੈਵਲ ਬੜੇ ਵੱਧ ਚੁੱਕੇ ਨੇ, ਔਰ ਕਾਫੀ ਉਹਦੇ ਨਾਲ ਡਾਟਾ ਇਹ ਹੈ ਕਿ ਰਿਲੇਟ ਕਰਦੇ ਆ ਕਿ ਮੈਂਟਲ ਸਟ੍ਰੈਸ ਕਰਕੇ ਪੀਪਲ ਆਰ ਟੇਕਿੰਗ ਟਾਈਮ ਆਫ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ, ਜੇ ਤੁਸੀਂ ਕਮਿਊਨਿਟੀ 'ਚ ਦੇਖੋ, ਜੇ ਤੁਹਾਡਾ 1 ਚੋਂ 4 ਬੰਦੇ ਕਿਸੇ ਤਰ੍ਹਾਂ ਦੀ ਇਹੋ ਜਿਹੀ ਸ਼ਿਕਾਇਤ ਨਾਲ ਸ਼ਿਕਾਰ ਨੇ, ਉਨਾ ਹੀ ਬਲੋਕ ਜੇ ਤੁਸੀਂ ਵਰਕਫੋਰਸ ਦਾ ਲੈ ਲਓ ਤਾਂ ਲਾਜ਼ਮੀ ਗੱਲ ਹੈ ਕਿ ਉਹ ਉਹਦੇ 'ਚ ਵੀ ਮੈਨੀਫੈਸਟ ਹੋਏਗੀ। ਸੋ ਬਿਕੋਜ਼ ਇਟ ਇਜ਼ ਹਾਰਡ ਟੂ ਡਿਟੈਕਟ, ਬਿਕੋਜ਼ ਦੇਰ ਆਰ ਨੋਟ ਇਨਫ ਪੀਪਲ ਜਿਹੜੇ ਟ੍ਰੇਨ ਕੀਤੇ ਗਏ ਨੇ ਜਾਂ ਜਿਨ੍ਹਾਂ ਦੀ ਇੰਨੀ ਟ੍ਰੇਨਿੰਗ ਆ ਕਿ ਉਹ ਇਹਦੇ ਵਿੱਚ ਕੰਮ 'ਤੇ ਡੀਲ ਕਰ ਸਕਣ। ਇੱਕ ਅਜਿਹੀ ਚੀਜ਼ ਹੈ ਜਿਹਨਾਂ ਨਾਲ ਹਾਲੀ ਕਿਸੇ ਵੀ ਕੰਪਨੀ ਨੇ ਕੋਈ ਜਿਹਨੂੰ ਕਹਿੰਦੇ ਨਾ ਫਾਰਮੂਲਾ ਨਹੀਂ ਕੱਢਿਆ, ਬਟ ਹਰ ਕੋਈ ਟਰਾਈ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਇੰਪਲੋਈਜ਼ ਦੀ ਚੰਗੀ ਤੋਂ ਚੰਗੀ ਮੈਂਟਲ ਲੈਵਲ 'ਤੇ ਹਿਫਾਜ਼ਤ ਕੀਤੀ ਜਾਏ, ਸਪੋਰਟ ਕੀਤੀ ਜਾਏ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਜਾਏ। ਬਹੁਤ ਜ਼ਿਆਦਾ ਸਟਿਗਮਾ ਵੀ ਹੈ ਇਹਦੇ ਨਾਲ,
ਜੀ ਜੀ,
ਲੋਕ ਦੱਸਣਾ ਨਹੀਂ ਚਾਹੁੰਦੇ, ਜੇ ਦੱਸ ਦਿਉ ਤਾਂ ਲੋਕ ਕਈ ਤਰ੍ਹਾਂ ਦੇ ਅੱਗੋਂ ਵਤੀਰੇ ਤੁਹਾਡੇ ਨਾਲ ਜਾਂ ਤੁਹਾਡੇ ਨਾਲ ਵਿਹਾਰ ਕਰ ਸਕਦੇ ਨੇ। ਇਸ ਕਰਕੇ ਇੱਕ ਇਹ ਪਹਿਲੂ ਹੈ ਜਿਹਦੇ 'ਚ ਇਹ ਵੀ ਕਿਹਾ ਜਾਂਦਾ ਕਿ ਇਹ ਸਟਿਗਮਾ ਕਿਸੇ ਤਰ੍ਹਾਂ ਖਤਮ ਕੀਤਾ ਜਾਏ ਤਾਂ ਕਿ ਹੋਰ ਜ਼ਿਆਦਾ ਲੋਕ, ਖਾਸ ਕਰ ਯੰਗ ਲੋਕ ਜਿਹੜੇ ਆਉਂਦੇ ਨੇ, ਉਹ ਦੱਸ ਸਕਣ ਜੇ ਉਹ ਬੁਲੀ ਹੋ ਰਹੇ ਨੇ, ਜੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਆ ਜਾਂ ਉਹਨਾਂ ਨੂੰ ਘਰ 'ਚ ਕੋਈ ਪ੍ਰੋਬਲਮ ਆ ਉਹ ਅਫੈਕਟ ਕਰ ਰਹੀ ਆ ਅਤੇ ਉਹਨਾਂ ਦੀ ਪਰਫੋਰਮੈਂਸ 'ਚ ਅੱਗੇ ਸ਼ੋਅ ਕਰ ਰਹੀ ਆ। ਇਹ ਸਾਰੀਆਂ ਗੱਲਾਂ ਇੱਕ ਜਿਹਨੂੰ ਕਹਿੰਦੇ ਨਾ ਇੱਕ ਖਿਚੜੀ ਪੱਕ ਕੇ ਦਿਮਾਗ 'ਚ, ਅਤੇ ਉਹ ਇੰਨੀ ਕੁ ਜ਼ਿਆਦਾ ਇਸ ਟਾਈਮ 'ਤੇ ਅਫੈਕਟ ਕਰ ਰਹੀ ਹੈ ਕਿ ਕੰਪਨੀਜ਼ ਆਰ ਟਰਾਇੰਗ ਟੂ ਫਾਇੰਡ ਆਊਟ ਦ ਬੈਸਟ ਵੇ ਟੂ ਹੈਂਡਲ ਇਟ, ਡਿਟੈਕਟ ਇਟ, ਸਪੋਰਟ ਇਟ ਐਂਡ ਹੈਂਡਲ ਇਟ, ਕਿਉਂਕਿ ਕੰਪਨੀ ਦਾ ਇਹ ਰੋਲ ਨਹੀਂ ਹੈ ਕਿ ਉਹ ਤੁਹਾਨੂੰ ਠੀਕ ਕਰ ਦੇਵੇ, ਪਰ ਉਹਨਾਂ ਦਾ ਇਹ ਰੋਲ ਹੈ ਕਿ ਜਦੋਂ ਤੁਸੀਂ ਕੰਮ 'ਤੇ ਹੋ ਉਹ ਤੁਹਾਨੂੰ ਸਭ ਤੋਂ ਜ਼ਿਆਦਾ ਸੇਫੈਸਟ ਜਿੰਨਾ ਵੀ ਹੋ ਸਕਦਾ ਮੈਂਟਲ ਤੌਰ 'ਤੇ ਵੀ, ਫਿਜ਼ੀਕਲੀ ਤਾਂ ਦੇਣਾ ਹੀ ਪੈਂਦਾ, ਇੱਕ ਇਨਵਾਇਰਮੈਂਟ ਦੇ ਸਕਣ ਜਿੱਥੇ ਤੁਸੀਂ ਖੁਸ਼ੀ ਨਾਲ ਅਤੇ ਸੈਟਿਸਫੈਕਸ਼ਨ ਨਾਲ ਕੰਮ ਕਰ ਸਕੋ।
ਬੜੀ ਚਿੰਤਾ ਦੀ ਗੱਲ ਹੈ ਜੀ, ਜਿਹੜਾ ਅੰਕੜਾ ਤੁਸੀਂ ਦੱਸਿਆ ਹੈ ਕਿ ਇੰਨੇ ਵੱਡੇ ਪੈਮਾਨੇ 'ਤੇ ਲੋਕਾਂ ਨੂੰ ਮਾਨਸਿਕ ਤਣਾਅ, ਸਟ੍ਰੈਸ ਅਤੇ ਹੋਰ ਕਿਸਮ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾਤਰ ਇਹ ਜਿਹੜਾ ਸਟ੍ਰੈਸ ਹੈ ਘਰੇਲੂ ਜਾਂ ਨਿੱਜੀ ਗੱਲਾਂ ਵਾਸਤੇ ਨਹੀਂ, ਕੰਮ ਵਿੱਚ ਹੀ ਇਹ ਸਟ੍ਰੈਸ ਪੈਦਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿਵੇਂ ਹੈਂਡਲ ਕਰੀਏ ਜਾਂ ਇਸ ਬਾਰੇ ਗੱਲ ਕੀ ਕਰੀਏ। ਯੰਗਸਟਰਸ ਦੀ ਤੁਸੀਂ ਗੱਲ ਕੀਤੀ ਹੈ, ਘੱਟ ਉਮਰ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਹੈ, ਕਿਸ ਕਿਸਮ ਦੀਆਂ ਮੈਂ ਅਗਰ ਬਿਮਾਰੀਆਂ ਕਹਿ ਦੇਵਾਂ ਜਾਂ ਮਾਨਸਿਕ ਰੋਗ ਕਹਿ ਦੇਵਾਂ ਜਾਂ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ?
ਦੇਖੋ, ਮੇਰੇ ਕੋਲ ਥੋੜ੍ਹਾ ਜਿਹਾ ਡਾਟਾ ਹੈ ਜਿਹੜਾ ਮੈਂ ਇਸੇ ਕਾਨਫਰੰਸ 'ਤੇ ਲਿਆ ਸੀਗਾ ਵਿਕਟੋਰੀਅਨ ਹੈਲਥ ਵਿਕ ਹੈਲਥ ਕੋਲੋਂ। ਉਹਨਾਂ ਦੇ ਮੁਤਾਬਿਕ ਆਸਟ੍ਰੇਲੀਆ ਵਿੱਚ 1 in 4 ਯੰਗ ਪੀਪਲ ਜਿਹੜੇ 25 ਸਾਲ ਜਾਂ ਉਸ ਤੋਂ ਘੱਟ, ਉਹਨਾਂ ਨੂੰ ਸੋਸ਼ਲ ਸਪੋਰਟ ਦੀ ਕਮੀ ਆ। ਸੋ ਜਿਹਦਾ ਮਤਲਬ ਹੈ ਕਿ ਉਹਨਾਂ ਕੋਲ ਨੈਟਵਰਕ ਨਹੀਂ ਆ ਇਹੋ ਜਿਹਾ, ਫੈਮਿਲੀਜ਼ ਕਹਿ ਲਓ, ਦੋਸਤ ਕਹਿ ਲਓ, ਜਿਹੜੇ ਉਹਨਾਂ ਨੂੰ ਸਪੋਰਟ ਕਰ ਸਕਣ, ਜਾਂ ਉਹ ਸੋਚਦੇ ਨੇ ਕਿ ਉਹਨਾਂ ਦੀ ਸੋਸ਼ਲ ਸਪੋਰਟ ਇੰਨੀ ਨਹੀਂ ਆ।
ਹੈਰਾਨੀ ਦੀ ਗੱਲ ਹੈ ਕਿ ਫੇਸਬੁੱਕ ਦਾ ਜ਼ਮਾਨਾ ਹੈ, ਟਵਿੱਟਰ ਦਾ ਜ਼ਮਾਨਾ ਹੈ।
ਹਾਂਜੀ, ਉਸ ਮੈਂ ਇੱਕ ਮਿੰਟ 'ਚ ਗੱਲ ਕਰਦਾ। 1 in 4 ਯੰਗ ਪੀਪਲ ਅਗੇਨ ਉਹ ਸੋਚਦੇ ਨੇ ਕਿ, ਜਾਂ ਸੋਚਦੇ ਨਹੀਂ, ਉਹਨਾਂ ਨੂੰ ਉਹ ਡਿਪਰੈਸਡ ਨੇ ਜਾਂ ਡਿਪਰੈਸ਼ਨ ਦਾ ਸ਼ਿਕਾਰ ਨੇ। 1 in 8 ਫੀਲ ਲੋਨਲੀਨੈਸ। ਸੋ ਇਹ ਸਾਰੀਆਂ ਮਾਨਸਿਕ ਸਟੇਟ ਆਫ ਮਾਇੰਡ ਜਿਹਨੂੰ ਕਹਿ ਲਓ ਉਹ ਨੇ, ਪਰ ਇਹਨਾਂ ਦੇ ਜਿਹੜੇ ਵੱਖਰੇ ਵੱਖਰੇ ਫੈਕਟਰ ਰਿਸਰਚ ਵਿੱਚੋਂ, ਇੱਕ ਡੀਕਨ ਯੂਨੀਵਰਸਿਟੀ ਦੀ ਰਿਸਰਚ ਹੈ, ਉਹਨਾਂ ਨੇ ਕਿਹਾ ਕਿ ਰਿਲੇਸ਼ਨਸ਼ਿਪਸ ਇਹਦਾ ਕਾਰਨ ਹੋ ਸਕਦੀਆਂ ਨੇ, ਕੰਮ ਦੇ ਤਣਾਅ ਇਸਦਾ ਕਾਰਨ ਹੋ ਸਕਦਾ ਆ, ਫਿਜ਼ੀਕਲ ਅਪੀਅਰੈਂਸ ਤੁਹਾਡੀ, ਤੁਸੀਂ ਕਿਵੇਂ ਦਿਖਦੇ ਹੋ, ਸੋਸ਼ਲ ਮੀਡੀਆ ਜਿਹੜਾ ਕਿ ਸਾਨੂੰ ਕੋਲ ਲਿਆਉਣ ਲਈ ਬਣਾਇਆ ਗਿਆ, ਉਹੀ ਅੱਜ ਕੱਲ੍ਹ ਇੰਨਾ ਜ਼ਿਆਦਾ ਉਸਦਾ ਪੀਅਰ ਪ੍ਰੈਸ਼ਰ ਇੰਨਾ ਤੁਹਾਡੇ ਉੱਤੇ ਆ, ਸਪੈਸ਼ਲੀ ਫੋਰ ਯੰਗ ਪੀਪਲ, ਕਿ ਉਹ ਇੱਕ ਐਕਚੁਅਲੀ ਕਾਰਨ ਬਣ ਚੁੱਕਾ ਜਿਸ ਦੇ ਨਾਲ ਲੋਕਾਂ ਦੀ ਮਾਨਸਿਕ ਸਿਹਤ ਹੈ ਜਿਹੜੀ ਉਹ ਇਫੈਕਟ ਹੋ ਰਹੀ ਹੈ, ਖਾਸ ਕਰਕੇ ਯੰਗ ਜਿਹੜੇ ਲੋਕ ਕੰਮ 'ਤੇ ਨੇ। ਸੋ ਕੰਮ 'ਤੇ ਦੇਖਿਆ ਜਾਏ ਤਾਂ ਕੰਮ 'ਤੇ ਜਿਹੜੀ ਜਿਹੜੀਆਂ ਚੀਜ਼ਾਂ ਤੁਹਾਨੂੰ ਨੈਗੇਟਿਵਲੀ ਇਫੈਕਟ ਕਰ ਸਕਦੀਆਂ, ਉਹ ਹੈਗੀਆਂ ਆ ਕਿ ਕਈ ਵਾਰੀ ਤਾਂ ਤੁਹਾਨੂੰ ਇੱਕ ਸੇਫ ਇਨਵਾਇਰਮੈਂਟ ਹੀ ਨਹੀਂ ਦਿੱਤੀ ਜਾਂਦੀ, ਫਿਜ਼ੀਕਲੀ ਸੇਫ, ਜਿੱਥੇ ਤੁਸੀਂ ਜਾਂਦੇ ਹੋ ਅਤੇ ਤੁਹਾਡੇ ਕੋਲ ਰਿਸਕ ਬੜੇ ਨੇ ਕਿ ਕਿਸੇ ਤੁਸੀਂ ਇੰਜਰ ਹੋ ਜਾਓ, ਤਾਂ ਉਹ ਕਿਸੇ ਟਾਈਮ 'ਤੇ ਤੁਹਾਨੂੰ ਇਫੈਕਟ ਕਰ ਸਕਦਾ। ਜੇ ਤੁਹਾਡੀ ਪੇ ਆ, ਹੁਣ ਅਸੀਂ ਕਿੰਨੀ ਵਾਰੀ ਦੇਖਿਆ ਕਿ ਰੀਸੈਂਟਲੀ ਮਾਈਗ੍ਰੈਂਟਸ ਹੋ ਗਏ ਜਾਂ ਇਹੋ ਜਿਹੀ ਕਮਿਊਨਿਟੀਜ਼ ਜਿਹੜੀਆਂ ਮਾਈਨੋਰਿਟੀ ਕਹਿ ਲਓ ਵਰਕਫੋਰਸ ਵਿੱਚ, ਉਹਨਾਂ ਨੂੰ ਡਿਸਐਡਵਾਂਟੇਜ ਕੀਤਾ ਗਿਆ ਪੇ ਵੱਲੋਂ ਨਾ, ਅਤੇ ਉਹ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਔਰ ਤੁਹਾਨੂੰ ਉਸਦਾ 1/4 ਹਿੱਸਾ ਜਾਂ ਕੋਈ ਵੀ ਘੱਟ ਪੇ ਦਿੱਤੀ ਜਾ ਰਹੀ ਆ, ਉਹ ਵੀ ਤੁਹਾਨੂੰ ਇਫੈਕਟ ਕਰਦਾ ਆ। ਜੇ ਤੁਹਾਡਾ ਕੰਮ 'ਤੇ ਤੁਸੀਂ ਜੋ ਕੰਮ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਦਿੱਤੀ ਗਈ, ਇੰਡਕਸ਼ਨ ਨਹੀਂ ਦਿੱਤੀ ਗਈ, ਔਰ ਉਸਦੇ ਬਾਅਦ ਤੁਹਾਨੂੰ ਸਪੋਰਟ ਨਹੀਂ ਦਿੱਤੀ ਗਈ, ਅਤੇ ਤੁਹਾਡੇ ਅੰਦਰ ਇੱਕ ਡਰ ਰਹਿੰਦਾ ਕਿ ਮੈਂ ਠੀਕ ਕਰ ਰਿਹਾ ਜਾਂ ਨਹੀਂ ਕਰ ਰਿਹਾ, ਸੋ ਉਹ ਇੱਕ ਕਾਰਨ ਹੈ। ਫਿਰ ਇਨਸਿਕਿਉਰਿਟੀ ਕਿ ਮੇਰੀ ਜੋਬ ਕੈਜੂਅਲ ਆ ਜਾਂ ਮੇਰੀ ਜੋਬ ਰਿਡੰਡੈਂਟ ਨਾ ਕੀਤੀ ਜਾਏ ਜਾਂ ਮੈਨੂੰ ਕੱਢ ਨਾ ਦਿੱਤਾ ਜਾਏ, ਉਸ ਦੇ ਚੱਲਦੇ ਲੋਕਾਂ ਨੂੰ ਤਣਾਅ ਰਹਿੰਦਾ। ਫਿਰ ਕੰਮ 'ਤੇ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਤੁਹਾਡੇ ਪ੍ਰਤੀ ਲੋਕਾਂ ਦੇ ਰਵੱਈਏ ਕਿਵੇਂ ਨੇ, ਜਿਹਨੂੰ ਬੁਲਿੰਗ ਕਹਿ ਦਿੰਦੇ, ਹਰੈਸਮੈਂਟ ਕਹਿ ਦਿੰਦੇ, ਸੈਕਸ਼ੁਅਲ ਹਰੈਸਮੈਂਟ, ਜੇ ਕੋਈ ਇਹੋ ਜਿਹੇ ਐਕਸਪੀਰੀਅੰਸਿਸ ਦਾ ਸ਼ਿਕਾਰ ਆ ਤਾਂ ਉਹਨਾਂ ਵਾਸਤੇ ਉਹ ਵੀ ਇੱਕ ਫੈਕਟਰ ਹੋ ਸਕਦਾ। ਸੋ ਇਹ ਸਾਰੇ ਕੰਮ ਦੇ ਰਿਲੇਟਡ ਫੈਕਟਰਸ ਨੇ ਜਿਹੜੇ ਲੋਕਾਂ ਨੂੰ ਮੈਂਟਲੀ ਇੱਕ ਤਰ੍ਹਾਂ ਨਾਲ ਇੰਬੈਲੈਂਸ ਕਰ ਸਕਦੇ ਆ, ਸਟ੍ਰੈਸ ਕਰ ਸਕਦੇ ਆ, ਸੋ ਦੇ ਕੈਨ ਆਲ ਕੰਟਰੀਬਿਊਟ ਟੂ ਆਲ ਦੀਜ਼ ਥਿੰਗਸ।
ਜੀ, ਮੈਂ ਕਹਿਣ ਲੱਗੀ ਸੀ ਕਿ ਪ੍ਰਮੁੱਖ ਤੌਰ 'ਤੇ ਅਗਰ ਸਾਡੇ ਨੌਜਵਾਨਾਂ ਨੂੰ ਐਸਾ ਸਾਹਮਣਾ ਕਰਨਾ ਪੈ ਰਿਹਾ ਹੈ, ਜ਼ਾਹਿਰ ਹੈ ਉਹਨਾਂ ਵਿੱਚ ਉਹ ਤਜਰਬਾ ਵੀ ਨਹੀਂ ਹੈ ਕਿ ਇਸ ਨਾਲ ਕਿਵੇਂ ਨਜਿੱਠਣ, ਇਸ ਨਾਲ ਕਿਵੇਂ ਡੀਲ ਕਰਨ। ਸੋ ਇਸ ਬਾਰੇ ਵੀ ਗੱਲ ਕੀਤੀ ਗਈ ਕਿ ਯੰਗਸਟਰਸ ਨੂੰ ਕਰਨਾ ਕੀ ਚਾਹੀਦਾ ਹੈ।
ਜੇ ਯੰਗਸਟਰਸ ਨੂੰ ਜਿਵੇਂ ਉਹ ਨਵੇਂ ਨਵੇਂ ਯੂਨੀਵਰਸਿਟੀ ਤੋਂ ਨਿਕਲੇ ਨੇ ਜਾਂ ਨਵੇਂ ਨਵੇਂ ਆਸਟ੍ਰੇਲੀਆ 'ਚ ਆਏ ਨੇ ਅਤੇ ਵਰਕਫੋਰਸ 'ਚ ਜਾ ਰਹੇ ਨੇ, ਉਹਨਾਂ ਨਾਲ ਇੱਕ ਇੰਟੀਗ੍ਰੇਟਡ ਅਪਰੋਚ ਦੀ ਗੱਲ ਕੀਤੀ ਗਈ ਸੀ ਜਿਹੜੀ ਇੰਪਲੋਇਰ ਨਾਲ ਰਲ ਕੇ ਹੁੰਦੀ ਆ। ਇੰਪਲੋਇਰ ਦਾ ਆਸਟ੍ਰੇਲੀਅਨ ਕਾਨੂੰਨ ਦੇ ਅੰਡਰ ਉਹਨਾਂ ਨੂੰ ਇੱਕ ਫਿਜ਼ੀਕਲੀ ਸੇਫ ਇਨਵਾਇਰਮੈਂਟ ਤਾਂ ਦੇਣੀ ਬਣਦੀ ਆ। ਜੇ ਕਿਸੇ ਨੂੰ ਕੋਈ ਇਸੇ ਤਰ੍ਹਾਂ ਦੀ ਸੱਟ ਚੋਟ ਲੱਗਦੀ ਆ, ਉਹਦੀ ਕੇਅਰ ਕਰਨੀ ਵੀ ਉਹਨਾਂ ਦੀ ਲਾਜ਼ਮੀ ਆ। ਬਟ ਉਹਦੇ 'ਚ ਇੱਕ ਹੋਰ ਗੱਲ ਕੀਤੀ ਗਈ ਆ ਕਿ ਪ੍ਰਮੋਟ ਮੈਂਟਲ ਹੈਲਥ, ਇਹ ਅੰਡਰ ਲੈਜਿਸਲੇਸ਼ਨ ਲਾਜ਼ਮੀ ਨਹੀਂ ਆ, ਬਟ ਇਹ ਜ਼ਿਆਦਾ ਤੋਂ ਜ਼ਿਆਦਾ ਇੰਪਲੋਇਰਸ ਨੂੰ ਕਿਹਾ ਜਾ ਰਿਹਾ ਹੈ, ਪ੍ਰੋਗਰਾਮਸ ਆ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਵੱਡੇ ਇੰਪਲੋਇਰਸ ਨੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਉਹਨਾਂ ਦੇ ਕੰਮ ਦੇ ਪੋਜ਼ਿਟਿਵ ਜਾਂ ਚੰਗੇ ਐਸਪੈਕਟ ਰੀਇਨਫੋਰਸ ਕਰੋ, ਤਾਂ ਕਿ ਉਹਨਾਂ ਦੀ ਸੈਟਿਸਫੈਕਸ਼ਨ ਲੈਵਲ, ਉਹਨਾਂ ਦਾ ਸਿਕਿਉਰਿਟੀ ਲੈਵਲ, ਉਹਨਾਂ ਦੀ ਵੈਲਿਊ ਕਿ ਉਹ ਆਪ ਕਿਸੇ ਚੀਜ਼ ਵਾਸਤੇ ਕਿਵੇਂ ਕੰਟਰੀਬਿਊਟ ਕਰ ਰਹੇ ਨੇ, ਉਹ ਰਿਸਰਚ ਆਈ ਹੈ ਕਿ ਉਹ ਜੇ ਲੋਕ ਐਵੇਂ ਫੀਲ ਕਰਨਗੇ ਅੱਛਾ ਆਪਣੀ ਜੋਬ ਬਾਰੇ, ਅਤੇ ਉਹਨਾਂ ਦੀ ਮੈਂਟਲ ਹੈਲਥ ਵੀ ਰਿਫਲੈਕਟ ਹੁੰਦਾ। ਸੋ ਦੇ ਆਰ ਟਰਾਇੰਗ ਟੂ ਡੂ ਵਟ ਇਜ਼ ਕਾਲਡ ਐਨ ਇੰਟੀਗ੍ਰੇਟਡ ਅਪਰੋਚ ਟੂਵਰਡਸ ਮੈਂਟਲ ਹੈਲਥ।
ਠੀਕ ਹੈ।
SBS
Radio.
ਵਿਕਟੋਰੀਅਨ ਗਵਰਨਮੈਂਟ ਨੇ ਵਰਕ ਹੈਲਥ ਪ੍ਰੋਗਰਾਮ ਅਨਾਊਂਸ ਕੀਤਾ ਹੈ ਜੋ ਫੁੱਲੀ 2018 'ਚ ਲਾਂਚ ਹੋਏਗਾ। ਇਸ ਦੇ ਅੰਡਰ ਉਹਨਾਂ ਨੇ ਤਕਰੀਬਨ 17 million ਦੀ ਫੰਡਿੰਗ ਇੰਪਲੋਇਰਸ ਵਾਸਤੇ ਅਵੇਲੇਬਲ ਕੀਤੀ ਆ, ਜਿਹਦੇ ਨਾਲ ਤੁਸੀਂ ਸਿਰਫ ਨਵੇਂ ਆਪਣੇ ਕੰਮ ਦੇ ਵਿੱਚ ਜਾਂ ਆਪਣੀ ਕੰਪਨੀਜ਼ ਦੇ ਵਿੱਚ ਇਨੀਸ਼ੀਏਟਿਵ ਜਾਂ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ, ਸਿਰਫ ਲੋਕਾਂ ਨੂੰ ਮੈਂਟਲ ਹੈਲਥ ਬਾਰੇ ਜਾਗਰੂਕ ਕਰਨ ਲਈ, ਹੈਲਪ ਕਰਨ ਲਈ ਜਾਂ ਉਹਨਾਂ ਨੂੰ ਹੋਰ ਸਪੋਰਟ ਜਾਂ ਅਸਿਸਟੈਂਸ ਦੇਣ ਵਾਸਤੇ। ਸੋ ਫਿਰ ਉਹੀ ਗੱਲ ਉੱਭਰ ਕੇ ਆਉਂਦੀ ਹੈ ਕਿ ਇਹ ਇਸ 'ਤੇ ਬਹੁਤ ਫੋਕਸ ਹੈ ਇਸ ਵੇਲੇ
ਜੀ, ਕਿਉਂਕਿ ਅਗਰ ਨਿੱਕੀ ਉਮਰ 'ਚ ਹੀ ਇਸ ਕਿਸਮ ਦੇ ਤੁਹਾਡੇ 'ਤੇ ਉਹ ਘਾਹ ਪੈ ਜਾਣ, ਤੁਹਾਡੇ 'ਤੇ ਯੂ ਨੋ ਯੂ ਆਰ ਵੂਨਡਡ ਐਟ ਅ ਯੰਗ ਏਜ, ਤਾਂ ਤੁਸੀਂ ਦੁਬਾਰਾ ਕਦੀ ਉਸ ਤੋਂ ਉਭਰ ਕੇ ਨਿਕਲ ਨਹੀਂ ਸਕਦੇ।
ਦੇਖੋ ਕਿੰਨੀ ਕੇਸ ਸਟੱਡੀਜ਼ ਆ, ਤੁਸੀਂ ਸੁਣਿਆ ਵੀ ਹੋਏਗਾ ਇੱਕ ਕੈਫੇਟੇਰੀਆ ਵਾਲਾ ਇੰਸੀਡੈਂਟ ਹੋਇਆ ਸੀ ਕੁਛ ਸਾਲ ਪਹਿਲੇ, ਜਿਹਦੇ ਨਾਲ ਬੁਲਿੰਗ ਦੇ ਲਾਸ ਚੇਂਜ ਕਰ ਦਿੱਤੇ ਗਏ ਸੀ ਆਸਟ੍ਰੇਲੀਆ ਦੇ ਵਿੱਚ, ਔਰ ਉਹ ਇੱਕ ਯੰਗ ਵਰਕਰ ਨੂੰ ਲੈ ਕੇ ਸੀਗਾ। ਬੁਲਿੰਗ ਹੁੰਦੀ ਸੀ, ਕਿਸੇ ਨੇ ਕੁਛ ਨਹੀਂ ਕੀਤਾ, ਐਂਡ ਦੈਟ ਪਰਸਨ ਐਂਡਡ ਅਪ ਕਮਿਟਿੰਗ ਸੁਇਸਾਈਡ। 8 ਆਸਟ੍ਰੇਲੀਅਨਸ ਪਰ ਡੇ ਕਮਿਟ ਸੁਇਸਾਈਡ, ਐਂਡ ਅ ਲੋਟ ਆਫ ਦੈਟ ਉਹਦੇ 'ਚੋਂ ਹੈਗਾ ਮੈਂਟਲ ਹੈਲਥ ਨੂੰ ਲੈ ਕੇ।
ਜੀ,
ਸੋ ਜਿੰਨਾ ਵੀ ਅਸੀਂ ਕਰ ਸਕਦੇ ਹਾਂ, ਖਾਸ ਕਰ ਬੱਚਿਆਂ ਨੂੰ ਜਾਂ ਯੰਗਸਟਰਸ ਨੂੰ ਸਮਝਾਉਣ ਵਾਸਤੇ ਕਿ ਪੀਅਰ ਪ੍ਰੈਸ਼ਰ ਨਾਲ ਕਿਵੇਂ ਡੀਲ ਕਰਨਾ ਆ।
ਜ਼ਾਹਿਰ ਤੌਰ 'ਤੇ ਕਿ ਇੰਪਲੋਇਰਸ ਜਿਹੜੇ ਹਨ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਪ੍ਰੋਡਕਟੀਵਿਟੀ ਵਧੇ ਅਤੇ ਉਹਨਾਂ ਦੇ ਜਿਹੜੇ ਕੰਮ ਹਨ ਉਹ ਚੰਗੀ ਤਰ੍ਹਾਂ ਕੰਮ ਕਰਨ, ਤਾਂ ਉਹ ਕੋਸ਼ਿਸ਼ ਤਾਂ ਕਰਨਗੇ ਕਿ ਕੁਛ ਉਪਰਾਲੇ ਕੀਤੇ ਜਾਣ ਤਾਂ ਕਿ ਮਾਨਸਿਕ ਸਿਹਤ ਚੰਗੀ ਰਹੇ ਉਹਨਾਂ ਦੇ ਕਾਮਿਆਂ ਦੀ। ਪਰ ਐਜ਼ ਕੋਲੀਗਸ ਅਸੀਂ ਕੀ ਕਰ ਸਕਦੇ ਹਾਂ, ਜਾਂ ਘਰ 'ਚ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਸਪੋਰਟ ਦੇ ਸਕਦੇ ਹਾਂ, ਕਿਵੇਂ ਅਸੀਂ ਸਿਮਟਮਸ ਰੈਕਗਨਾਈਜ਼ ਕਰੀਏ ਅਤੇ ਉਹਨਾਂ ਦੀ ਮਦਦ ਕਰੀਏ।
ਕੰਮ 'ਤੇ ਜਾਂ ਘਰੇ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਇਨਸਾਨ ਜੋ ਤੁਹਾਡੇ ਲਾਗੇ ਕੰਮ ਕਰ ਰਿਹਾ ਹੈ ਜਾਂ ਬੈਠਾ ਹੈ ਜਾਂ ਤੁਹਾਡੇ ਨਾਲ ਰਹਿੰਦਾ ਹੈ, ਜੇ ਉਹ ਆਪਣੇ ਨੋਰਮਲ ਇੱਕ ਵਤੀਰਾ ਜਾਂ ਸੁਭਾਅ ਤੋਂ ਵੱਖਰੇ ਹੋ ਕੇ ਥੋੜ੍ਹਾ ਅਲੱਗ ਬਿਹੇਵ ਕਰ ਰਹੇ ਨੇ, ਕੋਈ ਕਈ ਲੋਕ ਚੁੱਪ ਕਰ ਜਾਂਦੇ ਨੇ, ਕੋਈ ਜਿਹਨੂੰ ਕਹਿੰਦੇ ਆਪਣੇ ਆਪ ਨੂੰ ਅੰਦਰੂਨੀ ਇੱਕ ਇੰਟਰੋਵਰਟ ਹੋ ਜਾਂਦੇ ਨੇ ਕਿਸੇ ਚੀਜ਼ ਨੂੰ ਲੈ ਕੇ, ਜਾਂ ਤੁਹਾਨੂੰ ਲੱਗਦਾ ਕਿ ਕੋਈ ਚੀਜ਼ ਉਹਨਾਂ ਦੇ ਦਿਮਾਗ 'ਤੇ ਅਸਰ ਕਰ ਰਹੀ ਹੋਏਗੀ, ਉਹਨਾਂ ਨੂੰ ਉਹਨਾਂ ਨਾਲ ਤੁਸੀਂ ਜੇ ਗੱਲ ਕਰ ਸਕਦੇ ਹਾਂ ਤਾਂ ਗੱਲ ਕਰੋ, ਜੇ ਉਹਨਾਂ ਨੂੰ ਤੁਸੀਂ ਜੇ ਤੁਸੀਂ ਕੰਮ 'ਤੇ ਹੋ ਤਾਂ ਜੇ ਆਪਣੇ ਮੈਨੇਜਰ ਨਾਲ ਫਲੈਗ ਕਰ ਸਕਦੇ ਹੋ ਕਿ ਉਹ ਕਿਸੇ ਤਰ੍ਹਾਂ ਉਹਨਾਂ ਨਾਲ ਗੱਲ ਕਰ ਸਕਣ, ਜੇ ਤੁਹਾਡੇ ਕੰਮ 'ਤੇ ਕੋਈ ਮੈਡੀਕਲ ਫੈਸਿਲਿਟੀ ਹੈ ਤਾਂ ਤੁਸੀਂ ਉਹਨਾਂ ਨੂੰ ਰੈਫਰ ਕਰ ਸਕਦੇ ਹੋ, ਪਰ ਬੜਾ ਜ਼ਰੂਰੀ ਹੈ। ਦੂਜੀ ਗੱਲ 'ਚ ਇਹ ਦੱਸੀ ਗਈ ਸੀਗੀ ਜਿੱਥੇ ਮੈਂ ਗਿਆ ਸੀਗਾ ਕਿ ਡਿਗਨਿਟੀ ਐਂਡ ਰਿਸਪੈਕਟ ਬੜੀ ਇੰਪੋਰਟੈਂਟ ਹੈ ਕੰਮ ਦੇ ਉੱਤੇ, ਕਿਸੇ ਨੂੰ ਛੋਟਾ ਨਾ ਦਿਖਾਇਆ ਜਾਏ, ਕਿਸੇ ਨਾਲ ਮਾੜਾ ਵਤੀਰਾ ਨਹੀਂ, ਉਹਨਾਂ ਨੂੰ ਪ੍ਰੋਪਰ ਰਿਸਪੈਕਟ ਦਿੱਤੀ ਜਾਏ ਚਾਹੇ ਕਿ ਉਹ ਹਾਲੇ ਨਵੇਂ ਵਰਕਰ ਨੇ, ਉਹ ਬੜਾ ਇੰਪੋਰਟੈਂਟ ਹੈ। ਫਿਰ ਉਹਨਾਂ ਨੇ ਕਿਹਾ ਕਿ ਜਿਵੇਂ ਅਸੀਂ ਫਸਟ ਏਡ ਆਫਿਸਰਸ ਰੱਖਦੇ ਹਾਂ ਕੰਪਨੀਆਂ 'ਚ, ਹੁਣ ਮੈਂਟਲ ਹੈਲਥ ਏਡ ਦਾ ਕੋਨਸੈਪਟ ਉਹਨਾਂ ਨੇ ਸ਼ੁਰੂ ਕੀਤਾ ਹੈ, ਜਿਹਦੇ 'ਚ ਕਿ ਲੋਕਾਂ ਨੂੰ ਟ੍ਰੇਨ ਕੀਤਾ ਜਾਏਗਾ ਐਜ਼ ਮੈਂਟਲ ਹੈਲਥ ਏਡ ਵਰਕਰਸ, ਜਿਹੜੇ ਕਿ ਕੰਮ 'ਤੇ ਉਹਨਾਂ ਦਾ ਰੋਲ ਇਹ ਵੀ ਹੋਏਗਾ ਕਿ ਜਿਹੜਾ ਕੋਈ ਐਵੇਂ ਕਿਸੇ ਗੱਲ ਕਰਕੇ ਸਫ਼ਰ ਕਰ ਰਿਹਾ, ਤੁਸੀਂ ਉਹਨਾਂ ਨਾਲ ਉਹ ਲੋਕ ਉਹ ਟ੍ਰੇਨਡ ਹੋਣਗੇ ਐਟਲੀਸਟ ਟੂ ਗਿਵ ਦੈਟ ਜਿਹਨੂੰ ਕਹਿੰਦੇ ਨਾ ਫਸਟ ਏਡ, ਅਤੇ ਉਹ ਮੈਂਟਲ ਹੈਲਥ ਵੱਲੋਂ ਫਸਟ ਏਡ ਉਹ ਦੇ ਸਕਣਗੇ। ਉਸ ਤੋਂ ਇਲਾਵਾ ਮੋਸਟਲੀ ਕੰਪਨੀਆਂ ਕੋਲ ਅੱਜ ਕੱਲ੍ਹ ਇੰਪਲੋਈ ਅਸਿਸਟੈਂਸ ਪ੍ਰੋਗਰਾਮ ਹੁੰਦਾ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਉਹਦਾ ਮਤਲਬ ਇਹ ਹੀ ਹੁੰਦਾ ਕਿ ਉਹ ਕਾਉਂਸਲਿੰਗ ਸਰਵਿਸ ਆ, ਕੌਨਫੀਡੈਂਸ਼ੀਅਲ ਹੁੰਦੀ ਆ, ਜ਼ਿਆਦਾ ਤੌਰ 'ਤੇ ਫ੍ਰੀ ਵੀ ਹੁੰਦੀ ਆ, ਤੁਹਾਡੀ ਐਕਸਟੈਂਡਡ ਫੈਮਿਲੀ ਵੀ ਯੂਜ਼ ਕਰ ਸਕਦੀ ਆ। ਸੋ ਪਤਾ ਕਰੋ ਜੇ ਤੁਹਾਡੇ ਜੋਬ 'ਤੇ ਇੰਪਲੋਈ ਅਸਿਸਟੈਂਸ ਪ੍ਰੋਗਰਾਮ ਜਾਂ ਕੋਈ ਕਾਉਂਸਲਿੰਗ ਸਰਵਿਸ ਔਫਰ ਹੁੰਦੀ ਆ, ਅਤੇ ਉਹਨੂੰ ਜ਼ਰੂਰ ਤੁਸੀਂ ਕੋਂਟੈਕਟ ਕਰੋ। ਉਹ ਬਿਲਕੁਲ ਕੌਨਫੀਡੈਂਸ਼ੀਅਲ ਹੁੰਦੀ ਆ, ਈਵਨ ਕੰਪਨੀ ਨੂੰ ਵੀ ਕੋਈ ਡਾਟਾ ਨਹੀਂ ਉਹਦਾ ਦਿੱਤਾ ਜਾਂਦਾ ਕਿ ਕੌਣ ਗਿਆ ਸੀ, ਕੀ ਗੱਲ ਕੀਤੀ ਸੀ, ਔਰ ਐਜ਼ ਆਈ ਸੈਡ ਕਿ ਉਹ ਕੰਮ ਬਾਰੇ ਹੀ ਨਹੀਂ ਤੁਹਾਡੀ ਨਿੱਜੀ ਲਾਈਫ ਬਾਰੇ ਵੀ ਤੁਹਾਨੂੰ ਗਾਈਡ ਕਰ ਸਕਦੇ, ਸਪੋਰਟ ਕਰ ਸਕਦੇ ਆ, ਔਰ ਉਹ ਲੋਕਾਂ ਕੋਲ ਇੰਨੀ ਕੈਪੇਬਿਲਿਟੀ ਹੁੰਦੀ ਆ ਕਿ ਉਹ ਤੁਹਾਨੂੰ ਅੱਗੇ ਕਿਸੇ ਸਰਵਿਸਿਜ਼ ਕੋਲ ਰੈਫਰ ਕਰ ਸਕਣ ਜਿਹੜੀ ਤੁਹਾਨੂੰ ਅੱਗੇ ਹੈਲਪ ਕਰ ਸਕਦੀ ਆ, ਜਿਹੜੇ ਸਪੈਸ਼ਲਾਈਜ਼ ਸਾਈਕੋਲੋਜੀ ਸਾਈਕੈਟ੍ਰਿਸਟ ਵਟ ਐਵਰ ਯੂ ਨੀਡ।
ਸਹੀ ਸਹੀ ਜੀ, ਦੇਖੋ ਮਾਨਸਿਕ ਸਿਹਤ ਬਹੁਤ ਬਹੁਤ ਮਹੱਤਵਪੂਰਨ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ। ਲੋਕ ਬਹੁਤ ਕੋਸ਼ਿਸ਼ਾਂ ਕਰਕੇ ਮਿਹਨਤ ਕਰਕੇ ਨੌਕਰੀਆਂ 'ਤੇ ਲੱਗਦੇ ਹਨ, ਕਈ ਵਾਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਆਪਣੇ ਅਧਿਕਾਰ ਕੀ ਹਨ। ਖਾਸ ਕਰ ਜਿਹੜੇ ਨਵੇਂ ਨਵੇਂ ਜੋਬਸ ਨੂੰ ਜੁਆਇਨ ਕਰਦੇ ਹਨ, ਉਹਨਾਂ ਨੂੰ ਕਿਵੇਂ ਪਤਾ ਚੱਲੇ ਕਿ ਇਹ ਮੇਰੇ ਨਾਲ ਸਹੀ ਨਹੀਂ ਹੋ ਰਿਹਾ, ਉਹਨਾਂ ਦੇ ਅਧਿਕਾਰ ਕੀ ਹਨ, ਜਾਂ ਕਿਵੇਂ ਉਹ ਆਪਣੇ ਸਾਇੰਸ ਰਿਕਗਨਾਈਜ਼ ਕਰਨ ਕਿ ਆਈ ਐਮ ਰੀਅਲੀ ਸਟ੍ਰੈਸਡ।
ਹਾਂਜੀ, ਜੇ ਸਾਇੰਸ ਦੀ ਗੱਲ ਕੀਤੀ ਜਾਏ ਤਾਂ ਜਿਹੜੇ ਖਾਸ ਤੌਰ 'ਤੇ ਕੋਮਨ ਅਮੂਮਨ ਤੌਰ 'ਤੇ ਸਾਈਨ ਹੁੰਦੇ ਨੇ ਉਹ ਹੁੰਦਾ ਫੀਲਿੰਗ ਐਂਕਸ਼ੀਅਸ, ਤੁਸੀਂ ਇਰੀਟੇਟ ਜਲਦੀ ਹੋਣਾ ਸ਼ੁਰੂ ਹੋ ਜਾਂਦੇ ਹੋ, ਲੋਸ ਆਫ ਇੰਟਰਸਟ ਇਨ ਯੋਰ ਵਰਕ, ਤੁਹਾਨੂੰ ਨੀਂਦ ਪੂਰੀ ਨਹੀਂ ਆਉਂਦੀ ਰਾਤ, ਤੁਹਾਨੂੰ ਪ੍ਰੋਬਲਮ ਆਉਂਦੀ ਨੀਂਦ ਵਿੱਚ, ਥੱਕੇ ਰਹਿਣਾ, ਜ਼ਿਆਦਾ ਥੱਕੇ ਰਹਿਣਾ, ਤੁਹਾਡੇ ਕੋਲ ਇੱਕ ਚੀਜ਼ 'ਤੇ ਫੋਕਸ ਜਾਂ ਕੋਨਸਨਟ੍ਰੇਟ ਨਹੀਂ ਹੁੰਦਾ ਜ਼ਿਆਦਾ ਦੇਰ, ਸਿਰ ਦਰਦ ਹੋਣੀ ਕਈ ਵਾਰੀ, ਤੁਸੀਂ ਸੋਸ਼ਲ ਸਰਕਲ ਤੋਂ ਜਾਂ ਸੋਸ਼ਲ ਨੈਟਵਰਕ ਤੋਂ ਤੁਸੀਂ ਪਰੇ ਹੋ ਜਾਂਦੇ ਆ, ਵਿਦਡਰੋਅ ਕਰ ਜਾਂਦੇ ਆ, ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਟਰੋਵਰਟਡ ਬਿਹੇਵੀਅਰ, ਕਈ ਲੋਕ ਡਿਫਰੈਂਟ ਤਰ੍ਹਾਂ ਨਾਲ ਕੋਪ ਕਰਨ ਲਈ ਕੋਈ ਐਲਕੋਹਲ ਬਾਰੇ, ਸ਼ਰਾਬ ਜਾਂ ਡਰੱਗਸ ਦੀ ਯੂਜ਼ ਵਿੱਚ ਪੈ ਸਕਦੇ ਨੇ. ਸੋ ਇਹ ਸਾਰੇ ਸਾਈਨ ਨੇ ਕਿ ਕੁਛ ਤੁਹਾਡੀ ਲਾਈਫ ਦੇ ਵਿੱਚ ਨੋਰਮਲ ਨਹੀਂ ਆ, ਅਤੇ ਉਸ ਨੂੰ ਲੈ ਕੇ ਜੇ ਤੁਹਾਨੂੰ ਲੱਗਦਾ ਕਿ ਕੰਮ ਕਿਸੇ ਤਰ੍ਹਾਂ ਨਾਲ ਕੰਟਰੀਬਿਊਟ ਕਰ ਰਿਹਾ, ਦੇਖੋ ਜੇ ਤੁਹਾਨੂੰ ਬੁਲਿੰਗ ਜਾਂ ਹਰੈਸਮੈਂਟ ਜਾਂ ਐਵੇਂ ਦੀ ਕੋਈ ਕੰਪਲੇਂਟ ਆ, ਤਾਂ ਆਸਟ੍ਰੇਲੀਆ ਵਿੱਚ ਹਰ ਇੰਪਲੋਈ ਦੇ ਇਕੁਅਲ ਰਾਈਟਸ ਨੇ ਟੂ ਬੀ ਪ੍ਰੋਟੈਕਟਡ. ਇੱਥੇ ਲੋ ਹੈ ਕਿ ਤੁਸੀਂ ਕਿਸੇ ਨੂੰ ਬੁਲੀ ਨਾ ਜਾਂ ਹਰੈਸ ਨਹੀਂ ਕਰ ਸਕਦੇ. ਸੋ ਆਪਣੇ ਕੰਪਨੀ ਵਿੱਚ ਜੇ ਤੁਹਾਡੇ ਮੈਨੇਜਰ ਕੋਲ ਤੁਸੀਂ ਜਾ ਸਕਦੇ ਹੋ ਤਾਂ ਉਹਨਾਂ ਕੋਲ ਜਾਓ, ਜੇ ਉੱਥੇ ਕੋਈ ਐਚ ਆਰ ਦਾ ਬੰਦਾ ਹੈ ਉਹਨਾਂ ਕੋਲ ਜਾਓ, ਜੇ ਉੱਥੇ ਕੋਈ ਹੋਰ ਬੰਦਾ ਯੂਨੀਅਨ, ਜੇ ਤੁਸੀਂ ਮੈਂਬਰ ਹੋ ਆਪਣੀ ਯੂਨੀਅਨ ਦੇ, ਉਹਨਾਂ ਨਾਲ ਗੱਲ ਕਰੋ. ਬਟ ਕਿਸੇ ਨੂੰ ਵੀ ਦੱਸੋ ਕਿ ਤੁਹਾਡੇ ਨਾਲ ਕੀ ਹੋ ਰਿਹਾ ਜਾਂ ਕੀ ਵਾਪਰ ਰਿਹਾ ਹੈ, ਤਾਂ ਕਿ ਉਹ ਤੁਹਾਨੂੰ ਉਸ ਤਰ੍ਹਾਂ ਨਾਲ ਅੱਗੇ ਪੋਲਿਸੀਜ਼ ਜਾਂ ਲੋਅ ਦੇ ਅਕੋਰਡਿੰਗਲੀ ਤੁਹਾਨੂੰ ਹੈਲਪ ਕਰ ਸਕਣ. ਉਹਦੇ 'ਚ ਜ਼ਰੂਰੀ ਨਹੀਂ ਆ ਕਿ ਹਰ ਵੇਲੇ ਕੋਈ ਇਨਵੈਸਟੀਗੇਸ਼ਨ ਕੀਤੀ ਜਾਏ, ਕਈ ਵਾਰੀ ਇਨਫੋਰਮਲੀ ਵੀ ਇਹ ਗੱਲਾਂ ਸੋਰਟ ਆਊਟ ਹੋ ਜਾਂਦੀਆਂ ਨੇ, ਖਾਸ ਕਰ ਜਿਹੜੇ ਲੋਕ ਨਵੇਂ ਜਾਂਦੇ ਨੇ ਵਰਕਫੋਰਸ ਵਿੱਚ. ਔਰ ਜਦੋਂ ਤੁਸੀਂ ਇੱਕ ਕੰਮ 'ਤੇ ਜਾ ਰਹੇ ਹੋ, ਔਰ ਕੋਈ ਕਈ ਲੋਕ ਉੱਥੇ 10 ਸਾਲ ਤੋਂ ਜਾਂ 15 ਸਾਲ ਤੋਂ ਨੇ, ਅਤੇ ਫਰਕ ਹੋ ਸਕਦਾ ਹੈ ਅੰਡਰਸਟੈਂਡਿੰਗ ਵਿੱਚ ਤੁਸੀਂ ਜਾਂ ਤੁਹਾਡੀ ਆਪਣੇ ਵਤੀਰੇ ਵਿੱਚ. ਸੋ ਹਰ ਵਾਰੀ ਜ਼ਰੂਰੀ ਨਹੀਂ ਕਿ ਇਨਵੈਸਟੀਗੇਸ਼ਨ ਹੀ ਹੋਵੇ, ਬਟ ਇੱਕ ਜਿਹਨੂੰ ਕਹਿੰਦੇ ਨਾ ਈਜ਼ ਇਨ ਕਰਨ ਲਈ ਤੁਸੀਂ ਉੱਥੇ ਕੋਈ ਮੈਂਟੋਰ ਜੇ ਤੁਹਾਡਾ ਹੈਗਾ ਜਾਂ ਜੋ ਤੁਹਾਨੂੰ ਟ੍ਰੇਨ ਕਰ ਰਿਹਾ, ਤੁਸੀਂ ਉਹਨਾਂ ਨਾਲ ਸ਼ੇਅਰ ਕਰੋ ਕਿ ਤੁਹਾਨੂੰ ਡੇ ਟੂ ਡੇ ਕਿਹੜੇ ਬਿਹੇਵੀਅਰ ਮਿਲ ਰਹੇ ਨੇ ਕੰਮ 'ਤੇ.
ਚੁੱਪੀ ਨਾ ਸਾਧੂ
ਜੀ.
ਸੋ ਚਲੋ ਜੀ, ਬਹੁਤ ਮਹੱਤਵਪੂਰਨ ਚਰਚਾ ਸੀ, ਤੁਸੀਂ ਕਾਫ਼ੀ ਜ਼ਰੂਰੀ ਗੱਲਾਂ 'ਤੇ ਚਾਨਣ ਪਾਇਆ ਹੈ ਸਨਮ. ਜਾਂਦੇ ਜਾਂਦੇ ਇੱਕੋ ਸਵਾਲ ਮੈਂ ਪੁੱਛਾਂਗੀ ਕਿ ਯੰਗ ਵਰਕਰਸ ਵਾਸਤੇ ਜੋ ਨਵੇਂ ਹੁਣ ਵਰਕਫੋਰਸ 'ਚ ਜਾਣ ਲੱਗੇ ਹਨ ਜਾਂ ਹੁਣੇ ਹੁਣੇ ਗਏ ਹਨ, ਉਹਨਾਂ ਵਾਸਤੇ ਟਿਪਸ ਕੀ ਹਨ ਤੁਹਾਡੇ? ਕਿਹਨਾਂ ਗੱਲਾਂ ਬਾਰੇ ਉਹ ਸੁਚੇਤ ਰਹਿਣ? ਦੇਖੋ, ਅਕਸਰ ਇਹ ਹੁੰਦਾ ਕਿ ਨਵੇਂ ਨਵੇਂ ਤੁਸੀਂ ਜੋਬ ਜੁਆਇਨ ਕੀਤਾ ਹੈ, ਇਮਪ੍ਰੈਸ ਕਰਨ ਵਾਸਤੇ ਤੁਸੀਂ ਬਹੁਤ ਜ਼ਿਆਦਾ ਵੀ ਕੰਮ ਕਰਦੇ ਹੋ, ਸ਼ਾਇਦ ਕੋਈ ਨਜਾਇਜ਼ ਗੱਲਾਂ ਵੀ ਮੰਨ ਲੈਂਦੇ ਹੋ. ਸੋ ਕਿੱਥੇ ਉਹ ਲੀਕ ਖਿੱਚੀ ਜਾਏ ਅਤੇ ਕਿਹੜੀ ਟਿਪਸ ਦਾ ਧਿਆਨ ਰੱਖਿਆ ਜਾਏ?
ਪਹਿਲੀ ਗੱਲ ਜਿਹੜੀ ਅਸੀਂ ਹਰ ਵਰਕਰ ਨੂੰ ਕਹਿੰਦੇ, ਭਾਵੇਂ ਉਹ ਯੰਗ ਹੋਣ ਜਾਂ ਐਕਸਪੀਰੀਅੰਸਡ ਵਰਕਰ ਹੋਵੇ, ਜੇ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸੇਫ ਨਹੀਂ ਹੈ ਤੁਹਾਡੇ ਵਾਸਤੇ, ਡੋਂਟ ਡੂ ਇਟ, ਸੇ ਨੋ. ਔਰ ਆਪਣਾ ਰੀਜ਼ਨ ਦਿਓ ਕਿ ਤੁਹਾਨੂੰ ਕਿ ਉਹ ਸੇਫ ਨਹੀਂ ਲੱਗ ਰਿਹਾ. ਜੇ ਤੁਹਾਨੂੰ ਮੈਂਟਲੀ ਕਿਸੇ ਚੀਜ਼ ਇਫੈਕਟ ਕਰ ਰਹੀ ਹੈ ਕੰਮ 'ਤੇ, ਉਹ ਵੀ ਕਹੋ ਕਿ ਮੈਂ ਨਹੀਂ ਕਰ ਸਕਦਾ ਜਾਂ ਕਰ ਸਕਦੀ ਬਿਕੋਜ਼ ਮੈਨੂੰ ਇਸ ਤਰ੍ਹਾਂ ਇਫੈਕਟ ਕਰ ਰਹੀ, ਤਾਂ ਕਿ ਕੋਈ ਤੁਹਾਡੇ ਨਾਲ ਬੈਠ ਕੇ ਉਸ ਨੂੰ ਪੂਰਾ ਤਰ੍ਹਾਂ ਰਿਵਿਊ ਕਰ ਸਕੇ, ਅਤੇ ਫਿਰ ਤੁਹਾਨੂੰ ਜੇ ਉਹਦੇ 'ਚ ਜੈਨੂਅਨਲੀ ਕੋਈ ਰਿਸਕ ਹੈ ਤਾਂ ਉਹ ਹੈਂਡਲ ਹੋਵੇ.
ਪਰ ਫਿਰ ਸਿਰਫ ਡਰ ਲੱਗਦਾ ਹੈ ਨਾ ਕਿ ਮੇਰਾ ਤਾਂ ਨਾਂ ਪੈ ਜਾਏਗਾ, ਮੈਂ ਤਾਂ ਕੰਮ ਹੀ ਨਹੀਂ ਕਰਨਾ ਚਾਹੁੰਦਾ ਜਾਂ ਚਾਹੁੰਦੀ, ਅਤੇ ਵੀ ਉਹ ਲੋਕ ਕਹਿਣਗੇ ਤਾਂ ਨਿਕੰਮਾ ਜਾਂ ਨਿਕੰਮੀ ਕੁੜੀ ਹੈ.
ਹਾਂਜੀ, ਦੇਖੋ, ਵਰਕ ਸੇਫ ਵਿਕਟੋਰੀਆ ਦੇ ਵਿੱਚ ਅਥੋਰਿਟੀ ਹੈ, ਜਿਹਦਾ ਕੰਮ ਹੀ ਇਹ ਹੈ ਕਿ ਮੇਕ ਸ਼ੋਰ ਕਿ ਲੋਕ ਸੇਫ ਨੇ ਕੰਮ 'ਤੇ, ਫਿਜ਼ੀਕਲੀ ਅਤੇ ਮੈਂਟਲੀ. ਤੁਸੀਂ ਉਹਨਾਂ ਕੋਲੋਂ ਗਾਈਡੈਂਸ ਲੈ ਸਕਦੇ ਹੋ, ਉਹਨਾਂ ਦੀ ਕੌਨਫੀਡੈਂਸ਼ੀਅਲ ਕਾਉਂਸਲਿੰਗ ਲਾਈਨ ਹੈ ਜਿਹਨਾਂ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਮੇਰੇ ਕੰਮ 'ਤੇ ਐਵੇਂ ਚੱਲ ਰਿਹਾ ਆ, ਮੈਨੂੰ ਇਹ ਐਵੇਂ ਇਫੈਕਟ ਕਰ ਰਿਹਾ ਆ, ਤੁਸੀਂ ਮੈਨੂੰ ਕਿਵੇਂ ਗਾਈਡ ਕਰਦੇ ਹੋ. ਸੋ ਇਹ ਇੱਕ ਤੁਸੀਂ ਆਪਣੇ ਡਾਇਰੈਕਟਲੀ ਮੈਨੇਜਰ ਨਾਲ ਨਹੀਂ ਕਰ ਰਹੇ, ਅਤੇ ਤੁਹਾਨੂੰ ਇੱਕ ਇੰਡੀਪੈਂਡੈਂਟ ਗਾਈਡੈਂਸ ਦਾ ਸੋਰਸ ਮਿਲ ਜਾਂਦਾ. ਤੁਹਾਡੇ ਕੋਲ ਇੱਕ ਯੰਗ ਵਰਕਰਸ ਵਾਸਤੇ ਇੱਕ ਔਰਗਨਾਈਜੇਸ਼ਨ ਹੈ ਜਿਹਨੂੰ ਕਹਿੰਦੇ ਆ ਹੈੱਡ ਸਪੇਸ, ਇੱਥੇ ਵਿਕਟੋਰੀਆ ਦੇ ਵਿੱਚ ਹੈ ਸਾਡੇ. ਉਹਨਾਂ ਦੇ ਔਨਲਾਈਨ ਕਾਉਂਸਲਿੰਗ ਸਰਵਿਸ ਵੀ ਆ, ਉਹ ਟੋਟਲੀ ਕੌਨਫੀਡੈਂਸ਼ੀਅਲ ਹੈ, ਤੁਸੀਂ ਇਲੈਕਟ੍ਰੋਨਿਕ ਇੰਟਰਨੈਟ 'ਤੇ ਜਾ ਕੇ ਚੈਟ ਕਰ ਸਕਦੇ ਹੋ ਕਿਸੇ ਨਾਲ, ਕਿਸੇ ਨੂੰ ਤੁਸੀਂ ਫੇਸ ਟੂ ਫੇਸ ਨਹੀਂ ਦੇਖਣਾ ਜਾਂ ਗੱਲ ਕਰਨੀ. ਸੋ ਉਹ ਤੁਹਾਨੂੰ ਹੈਲਪ ਕਰ ਸਕਦੇ ਆ, ਤੁਹਾਡੀ ਕੰਪਨੀ ਦੀ ਕਾਉਂਸਲਿੰਗ ਸਰਵਿਸ ਤੁਹਾਨੂੰ ਹੈਲਪ ਕਰ ਸਕਦੀ ਆ. ਇੱਕ ਪਰਸਨਲ ਹੈਲਪਰਸ ਐਂਡ ਮੈਂਟਰਸ ਪ੍ਰੋਗਰਾਮ ਹੈ ਜਿਹੜਾ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ, ਇੱਥੇ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ. ਸੋ ਇਹ ਸਾਰੇ ਇੰਡੀਪੈਂਡੈਂਟ ਨੇ ਜਿਹੜੇ ਤੁਹਾਨੂੰ ਇਹ ਦੱਸ ਸਕਦੇ ਨੇ ਕਿ ਕੀ ਤੁਸੀਂ ਡਿਫਰੈਂਟ ਸੋਚ ਰਹੇ ਹੋ ਜਾਂ ਕੋਈ ਜ਼ਰੂਰੀ ਚੀਜ਼ ਉਸ ਦੇ ਵਿੱਚ ਹੈ ਜੋ ਰਿਸਕ ਵਾਲੀ ਹੈ, ਅਤੇ ਉਹ ਤੁਹਾਨੂੰ ਇਹ ਵੀ ਦੱਸਣਗੇ ਕਿ ਕਿਵੇਂ ਆਪਣੇ ਮੈਨੇਜਰ ਜਾਂ ਕੰਪਨੀ ਨਾਲ ਤੁਸੀਂ ਅੱਗੇ ਜਾ ਕੇ ਉਹਨੂੰ ਡੀਲ ਕਰੋ ਜਾਂ ਫਲੈਗ ਕਰੋ ਉਹਨੂੰ. ਪਰ ਅਗੇਨ, ਜੇ ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ ਭਾਵੇਂ ਕੰਮ ਤੋਂ ਬਾਹਰ ਆ, ਇੰਪੋਰਟੈਂਟ ਗੱਲ ਇਹ ਆ ਕਿ ਆਪਣੇ ਅੰਦਰ ਨਹੀਂ ਰੱਖੋ. ਜੇ ਤੁਹਾਨੂੰ ਕੋਈ ਚੀਜ਼ ਇੰਨੀ ਬੋਦਰ ਕਰ ਰਹੀ ਹੈ ਕਿ ਤੁਹਾਨੂੰ ਤੁਹਾਡਾ ਸੋਣਾ ਮੁਸ਼ਕਿਲ ਹੈ ਜਾਂ ਤੁਹਾਨੂੰ ਦਿਮਾਗੀ ਤੌਰ 'ਤੇ ਤੁਸੀਂ ਸੋਚ ਰਹੇ ਹੋ ਕਿ ਪਰੇਸ਼ਾਨ ਹੋ, ਉਹਨੂੰ ਕਿਸੇ ਨਾਲ ਜ਼ਰੂਰ ਗੱਲ ਕਰੋ, ਤਾਂ ਕਿ ਉਹ ਅੱਗੇ ਕਿਸੇ ਤਰ੍ਹਾਂ ਵੀ ਕੋਈ ਵੀ ਉਹ ਜਿਹਨੂੰ ਕਹਿੰਦੇ ਨਾ ਗੱਡੀ ਤੁਰ ਪਵੇ, ਤਾਂ ਕਿ ਉਸ ਦੇ ਵਿੱਚ ਕਿਸੇ ਤਰ੍ਹਾਂ ਦੇਖਿਆ ਜਾ ਸਕੇ.
ਸਨਮ, ਮੈਂ ਬਹੁਤ ਧੰਨਵਾਦੀ ਹਾਂ, ਹਰ ਵਾਰ ਦੀ ਤਰ੍ਹਾਂ ਬਹੁਤ ਹੀ ਲਾਹੇਵੰਦ ਜਾਣਕਾਰੀ ਸੀ ਜਿਹੜੀ ਅੱਜ ਤੁਸੀਂ ਸਾਂਝੀ ਕੀਤੀ ਹੈ. ਉਮੀਦ ਹੈ ਅੱਗੇ ਚੱਲ ਕੇ ਫਿਰ ਤੁਸੀਂ ਦੁਬਾਰਾ ਆਓਗੇ ਅਤੇ ਕੰਮ ਕਾਜ ਮੁਤਲਕ ਕਿਸੇ ਹੋਰ ਖਿੱਤੇ ਬਾਰੇ ਤੁਸੀਂ ਜਾਣਨ ਪਾਓਗੇ. ਅੱਜ ਦੀ ਮੁਲਾਕਾਤ ਲਈ ਬਹੁਤ ਸ਼ੁਕਰਗੁਜ਼ਾਰ ਹਾਂ.
ਥੈਂਕ ਯੂ ਸੋ ਮਚ.